ਜਿਵੇਂ ਮਹਾਰਾਜ ਨੇ ਪਹਿਲੀਆਂ ਦੋ ਅਸ਼ਟਪਦੀਆਂ ਸ੍ਰੀ ਸੁਖਮਨੀ ਸਾਹਿਬ ਦੀਆਂ, ਨਾਮ ਇੱਕ ਹੈ ਅਤੇ ਕੰਮ ਨੇ ਬਹੁਤੇ, ਪ੍ਰਭ ਕੈ ਸਿਮਰਨ, ਪ੍ਰਭ ਕੈ ਸਿਮਰਨ, ਪ੍ਰਭ ਕੈ ਸਿਮਰਨ, ਪ੍ਰਭ ਕੈ ਸਿਮਰਨ, ਸੋ ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲੱਗ ਵੇਦ ਪਾਏ, ਹੈ ਸਾਰਾ ਕੁਝ ਇੱਕ ਸਿਮਰਨ ਦੇ ਉੱਤੇ ਹੀ ਸਾਰਾ ਕੁਝ ਖੜਾ ਹੈ। ਜਿੰਨਾ ਵੀ ਫਲ ਹੈ ਉਹ ਇੱਕ ਸਿਮਰਨ ਉੱਤੇ, ਸਿਮਰਨ ਇੱਕ ਹੈ ਅਤੇ ਫਲ ਬਹੁਤੇ ਨੇ, ਬਹੁਤ ਫਲ ਨੇ ਸਿਮਰਨ ਦੇ, ਲੱਖਾਂ ਕਰੋੜਾਂ ਅਰਬਾਂ ਫਲ ਇੱਕ ਸਿਮਰਨ ਦੇ ਵਿੱਚੋਂ ਨਿਕਲਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਸ਼੍ਰਵਣ ਕੀਤਾ ਹੈ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਪਰਮਾਤਮਾ ਨਿਸ਼ਾਨੇ ਤੱਕ ਪਹੁੰਚਾ ਦਿੰਦਾ, ਉਹਨਾਂ ਨੂੰ ਸ਼ੁਭ ਗੁਣਾਂ ਦਾ ਸਥਾਨ ਬਣਾ ਦਿੰਦਾ ਹੈ। ਸੋ ਇਸ ਪ੍ਰਕਾਰ ਨਾਲ ਉਹ ਸਮਝ ਲੈਂਦੇ ਨੇ ਕਿ ਨਾਮ ਦੇ ਸ਼੍ਰਵਣ ਕਰਕੇ ਹੀ ਸਾਰੇ ਜਣੇ ਜਿਹੜੇ ਨੇ ਉਹ ਨਾਮ ਦੀ ਮਹਿਮਾ ਨੂੰ ਹੀ ਕਹਿ ਰਹੇ ਨੇ ਕਿ ਨਾਮ ਨੂੰ ਸੁਣੋ, ਨਾਮ ਦੇ ਸੁਣਨੇ ਕਰਕੇ ਇਨਸਾਨ ਵੱਡਾ ਬਣਦਾ। ਸੁਣਿਆ ਸ਼ੇਖ ਪੀਰ ਪਾਤਸ਼ਾਹ, ਨਾਮ ਦੇ ਸ਼੍ਰਵਣ ਕਰਕੇ ਹੀ ਪਤਾ ਲੱਗਦਾ ਕਿ ਸ਼ੇਖ ਕਿਹਨੂੰ ਕਹਿੰਦੇ ਨੇ। ਮੁਸਲਮਾਨਾਂ ਵਿੱਚ ਜਿਹੜੇ ਵੱਡੇ ਨੇ ਵਡੱਕੇ, ਉਹਨਾਂ ਦੇ ਬਿਰਧ ਸ਼ੇਖ ਉਹਨਾਂ ਨੂੰ ਕਹਿੰਦੇ ਨੇ, ਜਾਂ ਕਿਸੇ ਕਸਬੇ ਦਾ ਮਾਲਕ ਹੋਵੇ, ਅਮੀਰ ਹੋਵੇ, ਉਹਨੂੰ ਸ਼ੇਖ ਕਹਿੰਦੇ ਨੇ। ਜਾਂ ਜਿਹੜੇ ਲੋਕ ਮੁਸਲਮਾਨੀ ਰਾਜ ਵੇਲੇ ਹਿੰਦੂਆਂ ਤੋਂ ਮੁਸਲਮਾਨ ਹੋਏ ਸੀ, ਉਹਨਾਂ ਨੂੰ ਵੀ ਸ਼ੇਖ ਕਹਿੰਦੇ ਨੇ। ਸੋ ਇਸ ਪ੍ਰਕਾਰ ਇਹ ਸ਼ੇਖ ਦਾ ਭਾਵ ਹੈ। ਪੀਰ ਜਿਹੜੇ ਪੀਰ ਨੇ, ਬੜੇ ਬੜੇ ਭਗਤੀ ਕਰਨ ਵਾਲੇ, ਤਪੱਸਿਆ ਕਰਦੇ ਨੇ, ਬੜੇ ਬੜੇ ਪਾਤਸ਼ਾਹ, ਇਹ ਸੁਣ ਕੇ ਹੀ ਪਤਾ ਲੱਗਦਾ ਪਾਤ ਨਾਮ ਤਖਤ ਦਾ ਹੈ ਅਤੇ ਸ਼ਾਹ ਨਾਮ ਉਹਦੇ ਉੱਤੇ ਬੈਠਣ ਵਾਲੇ ਦਾ ਹੈ, ਪਾਤ ਸ਼ਾਹ। ਇਸ ਪ੍ਰਕਾਰ ਪਤਾ ਲੱਗਦਾ ਸੁਣ ਕੇ ਹੀ, ਸੁਣ ਕੇ ਹਰੇਕ ਗੱਲ ਦਾ ਪਤਾ ਲੱਗਦਾ ਕਿ ਸ਼ੇਖ ਬੜੇ ਬੜੇ ਜਿਹੜੇ ਮੁਸਲਮਾਨਾਂ ਦੇ ਵਿੱਚ ਵਡੱਕੇ ਅਤੇ ਪੀਰ ਉਹਨਾਂ ਦੇ ਜਿਹੜੇ ਭਗਤ ਨੇ, ਭਗਤੀਆਂ ਕਰਨ ਵਾਲੇ, ਫਿਰ ਉਹਨਾਂ ਦੇ ਪਾਤਸ਼ਾਹ ਜਿਹੜੇ ਬੜੇ ਬੜੇ ਹੋਏ, ਅਕਬਰ ਵਰਗੇ, ਹਮਾਇਉਂ ਵਰਗੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਦੇਖੋ ਵੀ ਸੁਣ ਕੇ ਹੀ ਪਤਾ ਲੱਗਿਆ ਨਾ। ਜੇ ਕੋਈ ਕਹੇ ਕਿ ਮੈਂ ਸ਼ੇਖ ਬਣਨਾ ਹੈ, ਮੈਂ ਪੀਰ ਬਣਨਾ ਹੈ, ਮੈਂ ਪਾਤਸ਼ਾਹ ਬਣਨਾ ਹੈ, ਉਹ ਨਾਮ ਨੂੰ ਸ਼੍ਰਵਣ ਕਰੇ, ਤਪੋ ਰਾਜ ਉਹਨਾਂ ਨੂੰ ਮਿਲਦਾ। ਸ਼ੇਖ ਜਿਹੜਾ ਹੈ, ਸ਼ੇਸ਼ ਨਾਗ ਲਈ ਵਰਤੋਂ ਕੀਤੀ ਇਹਦੀ ਗੁਰਬਾਣੀ ਵਿੱਚ। ਮਹਾਰਾਜ ਕਹਿੰਦੇ ਸ਼ੇਖ ਨਾਗ ਤੇਰੋ ਮਰਮ ਨਾ ਜਾਣਨਾ। ਸ਼ੇਸ਼ ਨਾਗ ਜਿਹੜਾ ਹੈ ਇਹ ਧਰਤੀ ਦੇ ਥੱਲੇ 2000 ਜ਼ੁਬਾਨ ਹੈ ਇਸਦੀ, ਜਿਹੜੀ ਹਰ ਵਕਤ ਪਰਮੇਸ਼ਰ ਦਾ ਨਵਾਂ ਨਾਮ ਉਚਾਰਨ ਕਰਦੀ ਹੈ। ਇਹ ਵੀ ਸ਼੍ਰਵਣ ਦੀ ਮਹਿਮਾ ਨੂੰ ਕਹਿੰਦਾ ਸ਼ੇਸ਼ ਨਾਗ ਵੀ। ਅਤੇ ਜਿਹੜਾ ਸ਼ੇਸ਼ ਨਾਗ ਦੀ ਸੇਜਾ ਦੇ ਉੱਤੇ ਸੌਂਦਾ ਪੀਰ ਇਹਦਾ ਜਿਹੜਾ, ਉਹ ਵਿਸ਼ਨੂੰ ਹੈ। ਵਿਸ਼ਨੂੰ ਵੀ ਸੁਣਿਆ ਦੀ ਮਹਿਮਾ ਨੂੰ ਹੀ ਕਥਨ ਕਰਦਾ, ਕਿਉਂਕਿ ਉਹਨੂੰ ਹੀ ਪਾਤਸ਼ਾਹ ਕਹਿੰਦੇ ਨੇ। ਪਰਮੇਸ਼ਰ ਤੋਂ ਦੂਸਰੇ ਨੰਬਰ 'ਤੇ ਇਸੇ ਨੂੰ ਹੀ ਪਾਤਸ਼ਾਹ ਕਹਿੰਦੇ ਨੇ, ਕਿਉਂਕਿ ਲੱਛਮੀ ਸਾਰੀ ਇਹਦੇ ਅਧੀਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਪਾਤਸ਼ਾਹ ਬਣ ਜਾਂਦਾ ਹੈ, ਨਾਮ ਦੇ ਸ਼੍ਰਵਣ ਕਰਨੇ ਕਰਕੇ ਇਹੀ ਪਦਵੀਆਂ ਪ੍ਰਾਪਤ ਹੋ ਜਾਂਦੀਆਂ ਨੇ। ਉਹ ਪਾਤ ਸਰੂਪ ਰੂਪੀ ਤਖਤ ਦਾ ਮਾਲਕ ਬਣ ਜਾਂਦਾ ਜਿਹੜਾ ਨਾਮ ਨੂੰ ਸ਼੍ਰਵਣ ਕਰਦਾ ਹੈ। ਇਸ ਕਰਕੇ ਸ਼੍ਰਵਣ ਕਰਨ ਦੀ ਮਹਿਮਾ ਨੂੰ ਸਾਰੇ ਹੀ ਕਹੀ ਜਾਂਦੇ ਨੇ, ਅਤੇ ਸ਼੍ਰਵਣ ਕਰਨੇ ਕਰਕੇ ਹੀ ਬੰਦਾ ਸ਼ੇਖ ਪੀਰ ਪਾਤਸ਼ਾਹ ਬਣ ਜਾਂਦਾ। ਸੁਣਿਆ ਅੰਧੇ ਪਾਵਹਿ ਰਾਹ, ਨਾਮ ਦੇ ਸ਼੍ਰਵਣ ਕਰਕੇ ਪਹਿਲਾਂ ਤਾਂ ਪ੍ਰਤੱਖ ਹੀ ਹੈ ਕਿ ਅੰਨੇ ਬੰਦੇ ਨੂੰ ਆਪਾਂ ਕਹਿੰਦੇ ਹਾਂ ਸਿੱਧਾ ਆ ਜਾ, ਹੁਣ ਖੱਬੇ ਮੁੜ ਜਾ, ਅੱਗੇ ਦੇਖੀ ਧਿਆਨ ਨਾਲ ਆਈ, ਅੱਗੇ ਇੱਟ ਪਈ ਹੈ, ਇਹ ਟੱਪ ਜਾ। ਸ਼੍ਰਵਣ ਕਰਨ ਨਾਲ ਹੀ ਉਹਨੂੰ ਪਤਾ ਲੱਗਦਾ ਰਸਤੇ ਦਾ। ਇਸੇ ਤਰ੍ਹਾਂ ਹੀ ਭਗਤੀ ਰੂਪੀ ਰਸਤੇ ਦਾ ਅਗਿਆਨੀ ਜੀਵ ਨੂੰ ਸ਼੍ਰਵਣ ਕਰਕੇ ਹੀ ਪਤਾ ਲੱਗਦਾ, ਕਥਾ ਸੁਣਦਾ। ਗੁਰਬਾਣੀ ਦੇ ਅਰਥ ਨਹੀਂ ਜਦੋਂ ਤੱਕ ਸ਼੍ਰਵਣ ਕਰਦਾ ਉਦੋਂ ਤੱਕ ਸੋਝ ਹੀ ਨਹੀਂ ਪੈਂਦੀ, ਇਤਿਹਾਸ ਨਹੀਂ ਜਦੋਂ ਤੱਕ ਸੁਣਦਾ ਉਦੋਂ ਤੱਕ ਉੱਠਣਾ ਬੈਠਣਾ ਨਹੀਂ ਆਉਂਦਾ ਬੰਦੇ ਨੂੰ। ਜਿਹੜੇ ਬੰਦੇ ਇਹ ਗਲਤੀ ਕਰ ਗਏ ਆਪਣੀ ਜ਼ਿੰਦਗੀ ਵਿੱਚ ਵੀ ਅਸੀਂ ਕਦੇ ਕਥਾ ਨਹੀਂ ਸੁਣਨੀ, ਉਹ ਬੰਦੇ ਸਹੀ ਤਰ੍ਹਾਂ ਘੜੇ ਹੀ ਨਹੀਂ ਗਏ। ਉਹਨਾਂ ਬੰਦਿਆਂ ਦੇ ਅੰਦਰ ਇੰਨੀਆਂ ਕਮੀਆਂ ਰਹਿ ਗਈਆਂ ਕਿ ਉਹ 75% ਸਿੱਖੀ ਤੋਂ ਵਾਂਝੇ ਰਹਿ ਗਏ। 25% ਹੀ ਪੱਲੇ ਪਈ ਉਹਨਾਂ ਦੇ, ਉਹਨਾਂ ਨੂੰ ਇਤਿਹਾਸ ਦਾ ਹੀ ਨਹੀਂ ਪਤਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਮਰਿਆਦਾ ਕੀ ਹੈ। ਇਕੱਲੀ ਰਹਿਤਨਾਮਿਆਂ ਵਿੱਚ ਮਰਿਆਦਾ ਤਾਂ ਨਹੀਂ ਹੈ, ਰਹਿਤਨਾਮਿਆਂ ਵਿੱਚ ਨਹੀਂ, ਜਿਹੜੀ ਗੁਰੂ ਸਾਹਿਬਾਂ ਦੇ ਜੀਵਨ ਨੇ ਜੀਵਨ ਵਿੱਚ ਮਰਿਆਦਾ ਹੈ ਸਾਰੀ, ਸਤਿਗੁਰੂ ਮਹਾਰਾਜ ਦਾ ਉੱਠਣਾ ਬੈਠਣਾ। ਹੁਣ ਕਈ ਗੱਲਾਂ ਦੇ ਉੱਤੇ ਆਮ ਬੰਦਾ ਤਰਕ ਕਰ ਦਿੰਦਾ ਵੀ ਆਹ ਦੇਖੋ ਜੀ ਉੱਥੇ ਫਲਾਣੇ ਥਾਂ ਐਂ ਨਹੀਂ ਸੀ ਕਰਨਾ ਚਾਹੀਦਾ, ਉੱਥੇ ਮੱਥਾ ਟੇਕਣਾ, ਫਲਾਣੇ ਥਾਂ ਇਸ ਤਰ੍ਹਾਂ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜਾ ਇਤਿਹਾਸ ਹੈ ਨਾ ਇਹਨੂੰ ਜਦ ਤੱਕ ਆਪਾਂ ਸਰਵਣ ਨਹੀਂ ਕਰਦੇ ਉਦੋਂ ਤੱਕ ਆਪਾਂ ਪਰਮਾਰਥਕ ਰਸਤੇ ਉੱਤੇ ਅੰਨਿਆਂ ਦੇ ਇੱਥੇ ਤੁਰ ਜਾਂਦੇ ਹਾਂ। ਤੁਰੇ ਤਾਂ ਜਾਂਦੇ ਹਾਂ ਪਰ ਇੱਕ ਗੱਲ ਲੈ ਕੇ ਥੋੜ੍ਹੀਆਂ ਜਿਹੀਆਂ ਗੱਲਾਂ ਚੁਣਵੀਆਂ ਗੱਲਾਂ ਲੈ ਲਈਆਂ ਕਿ ਅੰਮ੍ਰਿਤ ਛਕ ਲਿਆ, ਕਕਾਰ ਪਹਿਨ ਲਏ, ਪੰਜ ਬਾਣੀਆਂ, ਰਹਿ ਰਾਸ ਕੀਰਤਨ 16 ਪੜ੍ਹ ਲਿਆ, ਦੋ ਚਾਰ ਗੱਲਾਂ ਹੋਰ ਪਤਾ ਨੇ। ਬਰੀਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਤਿਹਾਸ ਦੀ ਕਥਾ ਤੋਂ ਬਿਨਾਂ ਸਰਵਣੀ ਪਤਾ ਹੀ ਨਹੀਂ ਹੁੰਦੀਆਂ ਉਹਨਾਂ ਨੂੰ, ਬਹੁਤ ਕਈ ਬਰੀਕੀ ਨੇ ਚੀਜ਼ਾਂ। ਫਿਰ ਉਹ ਉਲਟਾ ਸਾਡੇ 'ਤੇ ਕਿੰਤੂ ਕਰ ਲੈਂਦੇ ਨੇ, ਦੇਖੋ ਇਹਨੇ ਆਹ ਗੱਲ ਗਲਤ ਕੀਤੀ, ਗਲਤ ਉਹ ਆਪ ਹੁੰਦੇ ਨੇ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜੇ ਪਰਮਾਰਥਕ ਰਸਤੇ ਉੱਤੇ ਚੱਲਣਾ, ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਸੁਣਿਆ ਅੰਧੇ ਪਾਪ ਹੈ ਰਾਹ, ਸਰਵਣ ਕਰਕੇ ਹੀ ਜਿਹੜੇ ਅੰਨੇ, ਇੱਕ ਅੰਨਾ ਇਸ ਤਰ੍ਹਾਂ ਹੁੰਦਾ ਕਈ ਪ੍ਰਕਾਰ ਦੇ ਅੰਧਤਾਈ ਦੇ ਅੱਖਰ ਦੀ ਵਰਤੋਂ ਕੀਤੀ ਗਈ, ਹਮ ਅੰਧਲੇ ਅੰਧ ਬਿਖੇ ਬਿਖਰਾਤੇ। ਇੱਕ ਉਹ ਅੰਨੇ ਨੇ ਜਿਹੜੇ ਸਿਰਫ ਬੁੱਧੀ ਤੱਕ ਸੀਮਤ ਨੇ, ਹੁਣ ਬੁੱਧੀ ਵਾਲੇ ਨੂੰ ਵੀ ਅੰਨਾ ਕਿਹਾ, ਕਿਉਂ ਉਹ ਇਕੱਲੀ ਬੁੱਧੀ ਦੀ ਵਰਤੋਂ ਕਰਦਾ, ਉਹ ਆਤਮਕ ਜੀਵਨ ਤੋਂ ਵਾਂਝਾ। ਉਹ ਜਿਹੜਾ ਬੁੱਧੀ ਦੀ ਵਰਤੋਂ ਕਰਨ ਵਾਲਾ ਅੰਨਾ ਹੈ ਉਹ ਵੀ ਬਜ਼ੁਰਗਾਂ ਤੋਂ ਵੱਡਿਆਂ ਤੋਂ ਬ੍ਰਹਮ ਗਿਆਨੀਆਂ ਤੋਂ ਸੁਣ ਕੇ ਪਾਵ ਹੈ ਰਾਹ, ਉਹ ਵੀ ਰਸਤਾ ਬਾਅਦ ਵਿੱਚ ਪ੍ਰਾਪਤ ਕਰਦਾ ਕਿਉਂਕਿ ਉਹਦੇ ਕੋਲ ਆਤਮਕ ਵਿਛੈਣੀ ਬੁੱਧੀ ਨਹੀਂ ਹੈ, ਉਹਦੇ ਕੋਲ ਸੰਸਾਰੀ ਬੁੱਧੀ ਤਾਂ ਬਹੁਤ ਹੈ। ਇਉਂ ਸਰਵਣ ਕਰਕੇ ਹੀ ਮਹਿਮਾ ਦਾ ਪਤਾ ਲੱਗਦਾ ਹੈ। ਸੁਣਿਆ ਅੰਧੇ ਪਾਵ ਹੈ ਰਾਹ, ਜਦੋਂ ਆਪਾਂ ਹੁਣ ਅੰਦਰ ਨੂੰ ਦੇਖੋ ਸਾਰੇ ਜਣੇ, ਕਈਆਂ ਨੂੰ ਮੈਂ ਕਈ ਵਾਰ ਕਹਿ, ਸਾਰੇ ਪੁੱਛਣਗੇ ਅੰਦਰ ਨੂੰ ਕੀ ਦੇਖੀਏ, ਅੰਦਰ ਨੂੰ ਦੇਖੋ, ਅੱਖਾਂ ਬੰਦ ਕਰਕੇ ਅੰਦਰ ਨੂੰ ਦੇਖੋ, ਅੰਦਰ ਨੂੰ ਵੀ ਇਉਂ ਦੇਖੋ, ਇਹ ਇਉਂ ਦੇਖਦਾ ਜਿਵੇਂ ਆਪਾਂ ਅੰਨੇ ਹੁੰਦੇ ਹਾਂ ਵੀ ਮੈਨੂੰ ਤਾਂ ਅੰਦਰ ਕੁਝ ਦਿਖਦਾ ਨਹੀਂ ਕਿਉਂਕਿ ਅੰਨਾ, ਬਾਹਰ ਨੂੰ ਤੈਨੂੰ ਸਾਰਾ ਕੁਝ ਦਿਖਦਾ, ਸੂਈ ਤੱਕ ਦਿਖਦੀ, ਮੱਖੀ ਮੱਛਰ ਤੱਕ ਤੈਨੂੰ ਦਿਖਦਾ, ਪਰ ਜਦੋਂ ਅੰਦਰ ਨੂੰ ਝਾਕਦਾ ਉਦੋਂ ਮੈਨੂੰ ਕੁਛ ਨਹੀਂ ਦਿਖਦਾ, ਇਹ ਤਾਂ ਮਤਲਬ ਤੂੰ ਅੰਨਾ। ਤੇ ਹੁਣ ਤੈਨੂੰ ਰਸਤਾ ਦੇਈਏ। ਸੁਣਿਆ ਅੰਧੇ ਪਾਵ ਹੈ ਰਾਹ, ਮਹਾਰਾਜ ਕਹਿੰਦੇ ਹੁਣ ਤੂੰ ਇਉਂ ਕਰ, ਨਾਮ ਦਾ ਆਸਰਾ ਲੈ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਅੰਨੇ ਨੂੰ ਤੇਰਾ ਨਾਮ ਹੀ ਰਸਤਾ ਦੱਸੇਗਾ ਅੰਦਰਲਾ ਰਸਤਾ, ਬੈਖਰੀ ਬਾਣੀ ਚਲਾ ਆਪਣੀ, ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰ, ਫਿਰ ਤੈਨੂੰ ਕੰਠ ਵਿੱਚ ਜਾਪ ਹੋਵੇਗਾ ਅੰਨਿਆਂ, ਫਿਰ ਤੈਨੂੰ ਪਤਾ ਲੱਗੇਗਾ ਕਿ ਹਿਰਦੇ 'ਚ ਜਾਪ ਕਿੰਨੀ ਤੇਜ਼ ਹੁੰਦਾ, ਕਿੰਨਾ ਰਸ ਆਉਂਦਾ, ਹਿਰਦੇ 'ਚ ਜਾ ਕੇ ਕਿੰਨੀ ਅੰਤਰਜਾਮਤਾ ਹੋ ਜਾਂਦੀ ਹੈ। ਫਿਰ ਅੱਗੇ ਤੋਂ ਅੱਗੇ ਅਵਸਥਾ ਜਦੋਂ ਆਵੇਗੀ, ਜਦੋਂ ਬਹੁਤ ਉੱਚੀ ਸਟੇਜ 'ਚ ਜਾਵੇਗਾ, ਫਿਰ ਕਹਿੰਦਾ ਹੈ ਮਹਾਰਾਜ ਕਹਿੰਦੇ, ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਫਿਰ ਅੰਨੇ ਬੰਦੇ ਨੂੰ ਫਿਰ ਗਿਆਨ ਹੁੰਦਾ ਜਾ ਕੇ, ਜਦੋਂ ਅੰਦਰਲੇ ਪਾਸੇ ਗਿਆਨ ਹੁੰਦਾ, ਅੰਦਰ ਨੂੰ ਹਨੇਰਾ ਬਾਹਰ ਨੂੰ ਚਾਨਣਾ ਹੈ। ਮਹਾਰਾਜ ਕਹਿੰਦੇ ਬਾਹਰ ਦਿਸਿਆ ਚਾਨਣਾ ਦਿਲ ਅੰਧਿਆਰੀ ਰਾਤ, ਬਾਹਰ ਤਾਂ ਬੜਾ ਚਾਨਣ ਦੇਖਦਾ ਪਰ ਅੰਦਰ ਹਨੇਰਾ ਹੀ ਹਨੇਰਾ। ਇਹ ਜਿਹੜਾ ਅੰਦਰ ਆਪਣੇ ਅੰਧਤਾਈ ਛਾਈ ਹੋਈ ਹੈ, ਇਹ ਜਿਹੜੇ ਅੰਦਰਲੇ ਰਸਤੇ ਨੇ, ਪਾਵ ਹੈ ਰਾਹ, ਰਾਹ ਦੀ ਪ੍ਰਾਪਤੀ ਜਿਹੜੀ ਕਰਨੀ ਹੈ, ਤ੍ਰਿਕੁਟੀ ਨਹੀਂ ਛੇਤੀ ਖੁੱਲਦੀ ਕਿਸੇ ਦੀ, ਆਗਿਆ ਚੱਕਰ ਖੁੱਲਣ ਨੂੰ ਟਾਈਮ ਲੱਗ ਜਾਂਦਾ, ਸਿਮਰਨ ਵਾਲਿਆਂ ਨੂੰ ਫਿਰ ਬੜੀ ਤਕਲੀਫ ਹੁੰਦੀ ਹੈ ਇਹਨਾਂ ਗੱਲਾਂ ਦੀ, ਕੰਠ ਵਾਲਿਆਂ ਨੂੰ ਤਾਂ ਪਹਿਲਾਂ ਤਕਲੀਫ ਬਹੁਤ ਜ਼ਿਆਦਾ ਹੁੰਦੀ, ਭੱਜੇ ਫਿਰਦੇ ਨੇ ਫਿਰ ਪੁੱਛਣ ਵਾਸਤੇ ਵੀ ਕੀ ਕਰੀਏ, ਹੁਣ ਪਾਠ ਬੰਦ ਕਰ ਦਈਏ, ਇੰਨੀ ਤਕਲੀਫ ਖੜੀ ਹੋਊਗੀ ਗਲ ਵਿੱਚ। ਜਦੋਂ ਗਲੇ ਵਿੱਚ ਜਾਪ ਸ਼ੁਰੂ ਹੁੰਦਾ ਬਹੁਤ ਤਕਲੀਫ, ਪਰ ਉਹਦੀਆਂ ਹੋਰ ਨਿਸ਼ਾਨੀਆਂ ਹੁੰਦੀਆਂ ਨੇ, ਕਿਤੇ ਐਵੇਂ ਕਿਤੇ ਗਲ ਪੱਕ ਜੇ ਲੋਕਾਂ ਨੂੰ ਕਹਿੰਦੇ, ਫਿਰ ਪਤਾ ਨਹੀਂ ਮੇਰੇ ਅੰਦਰ ਜਾਪ ਹੀ ਚੱਲਣ ਲੱਗਿਆ, ਇਲਾਜ ਕਰਾ ਲਿਓ ਉਹਦਾ, ਕਿਤੇ ਉਈ ਹੋਰ ਹੀ ਭੁਲੇਖੇ 'ਚ ਮਾਰੇ ਜਾਓ, ਉਹ ਹੋਰ ਨਿਸ਼ਾਨੀ ਹੁੰਦੀ ਹੈ ਉਹਦੀ। ਸੋ ਇਸ ਪ੍ਰਕਾਰ ਦੇ ਨਾਲ ਅੰਦਰਲੇ ਰਸਤੇ ਜਿਹੜੇ ਸੁਣ ਕੇ ਪਤਾ ਲੱਗਦੇ ਨੇ, ਜਦ ਕੋਈ ਆ ਕੇ ਕਹਿੰਦਾ ਮੇਰਾ ਗਲਾ ਇੰਨਾ ਦੁਖਦਾ, ਮੈਂ 25 ਪਾੜ ਜਪਜੀਤ ਸਾਹਿਬ ਕਰਦੇ ਨੂੰ 3 ਸਾਲ ਹੋ ਗਏ ਪਰ ਹੁਣ ਮੇਰਾ ਗਲਾ ਬਹੁਤ ਦੁਖਦਾ,
ਅੱਗੋਂ ਪ੍ਰਸ਼ਨ ਇਹ ਹੁੰਦਾ ਵੀ ਤੇਰਾ ਮੂੰਹ ਮਿੱਠਾ ਮਿੱਠਾ ਹੁੰਦਾ, ਕਹਿੰਦੇ ਮੂੰਹ ਵਿੱਚ ਤਾਂ ਬੜਾ ਮਿਠਾਸ, ਬਹੁਤ ਘੁੱਟਾਂ ਆਉਂਦੀਆਂ ਮੂੰਹ 'ਚ, ਬਸ ਫਿਰ ਥੋੜ੍ਹਾ ਹੀ ਟਾਈਮ ਆ ਹੁਣ ਤੇਰੇ ਅੰਦਰ, ਕੰਠ ਵਿੱਚ ਜਾਪ ਚੱਲਣ ਵਾਲਾ ਹੀ ਆ ਹੁਣ, ਇਹ ਕੰਠ ਵਿੱਚ ਜਦੋਂ ਜਾਪ, ਇਹੀ ਤਾਂ ਰਸਤਾ ਜਿਹੜਾ ਦੱਸਣਾ, ਇਹ ਤਾਂ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਮੇਰੇ ਕੀ ਹੋ ਗਿਆ ਅੰਦਰ। ਸੋ ਕਿਸੇ ਦੇ ਜਾਪ ਸ਼ੁਰੂ ਹੋਣ ਲੱਗਿਆ, ਕਈ ਵਾਰੀ ਜਾਪ ਸ਼ੁਰੂ ਹੋਣ ਨਾਲ ਥੋੜ੍ਹੀ ਐਲਰਜੀ ਵੀ ਹੋ ਜਾਂਦੀ ਸਰੀਰ 'ਤੇ, ਮਾੜੀ ਮਾੜੀ ਖੁਰਕ ਜੀ ਵੀ ਹੋ ਜਾਂਦੀ, ਕਦੀ ਸਰੀਰ ਪੀਲਾ ਵੀ ਹੋ ਜਾਂਦਾ, ਜਿਵੇਂ ਇੱਕ ਸਿੰਘ ਦੇ ਸ਼ੁਰੂ ਹੋਣ ਲੱਗਿਆ ਸੀ, ਘਬਰਾ ਕੇ ਉਹਨੇ ਸਾਰਾ ਨਿਤਨੇਮ ਛੱਡਤਾ, ਮੈਨੂੰ ਪਤਾ ਨਹੀਂ ਕੀ ਹੋ, ਉਹ ਕਈ ਸਾਲ ਛੱਡ ਕੇ ਰੱਖੇ। ਜਦੋਂ ਅਚਾਨਕ ਅਸੀਂ ਇਕੱਠੇ ਹੋਏ ਇੱਕ ਦਿਨ, ਕਹਿੰਦਾ ਮੈਂ ਕਿਹਾ ਕਿੰਨੀ ਕੁ ਕਿਰਪਾ ਮਹਾਰਾਜ ਦੀ, ਕਿੰਨਾ ਪਾਠ, ਕਹਿੰਦਾ ਪਹਿਲਾਂ ਬੜਾ ਕੀਤਾ, ਫਿਰ ਮੇਰੇ ਗਲ ਵਿੱਚ ਦਰਦ, ਫਿਰ ਮੇਰੇ ਸਰੀਰ ਦੇ ਉੱਤੇ ਖੁਰਕ, ਫਿਰ ਐਂ ਹੋ ਗਿਆ, ਆਪਣੇ ਪੀਲਾ ਹੋ। ਮੈਂ ਕਿਹਾ ਥੋੜ੍ਹੇ ਦਿਨ ਦੀ ਖੇਡ ਸੀ ਸਾਰੀ, ਤਾਂ ਸ਼ੁਰੂ ਹੋ ਜਾਣਾ ਤੇਰਾ ਜਾਪ, ਫਿਰ ਬੜਾ ਪਛਤਾਇਆ। ਇਸ ਕਰਕੇ ਸੁਣਿਆ ਅੰਧੇ ਪਾਵ ਹੈ ਰਾਹ, ਅੰਨਿਆਂ ਨੂੰ ਇਉਂ ਰਾਹ ਦੱਸੀਦਾ ਵੀ ਇਹ ਅੰਦਰਲਾ ਰਸਤਾ ਇਸ ਤਰ੍ਹਾਂ ਖੁੱਲਦਾ ਹੈ, ਅੰਦਰ ਇਹ ਰਸਤੇ ਹੁੰਦੇ ਨੇ, ਇਹ ਸਾਰੀਆਂ ਚੀਜ਼ਾਂ ਸੁਣ ਕੇ ਹੀ ਪਤਾ ਲੱਗਦੀਆਂ, ਕੁੰਡਲਨੀ ਇਉਂ ਖੁੱਲਦੀ ਹੈ, ਇਹ ਸਾਰੀਆਂ ਚੀਜ਼ਾਂ ਸਾਨੂੰ ਵੀ ਸੁਣ ਸੁਣ ਕੇ ਹੀ ਪਤਾ ਲੱਗੀਆਂ ਹੋਈਆਂ ਨੇ। ਨਹੀਂ ਜਾਣੀਆਂ ਕੋਈ ਸੰਗਤ 'ਚ ਕਈ ਵਾਰ ਬੈਠਾ ਹੀ ਹੁੰਦਾ ਬੰਦਾ, ਗਲ ਦੁਖਦਾ ਹੀ ਹੁੰਦਾ ਉਹਦਾ, ਤੋ ਜਿਵੇਂ ਬੰਬੇ ਕਥਾ ਕੀਤੀ ਜਦ ਜਪਜੀ ਸਾਹਿਬ ਦੀ, ਉੱਥੇ ਆ ਜਿਹੜਾ ਪਿੱਛੇ ਚੱਕਰ ਦੱਸੇ ਸੀ ਆਪਾਂ ਨੇ, ਮੂਲਾ ਧਾਰ ਸੁਧਾਰਾ ਸਥਾਨ ਚੱਕਰ ਵਿਸ਼ਦ ਚੱਕਰ ਜਿਹੜੇ ਆ, ਮਣੀਪੂਰਕ ਅਨਹਤ, ਇਹ ਸਾਰੇ ਚੱਕਰਾਂ ਜਦੋਂ ਗੱਲ ਕੀਤੀ, ਇਹਨਾਂ ਦੇ ਰੰਗ ਦੱਸੇ ਮੈਂ, ਇਹਨਾਂ ਦਾ ਰੰਗ ਜਿਹੜਾ ਦੱਸਿਆ, ਜਦੋਂ ਚਿੱਟਾ ਵੀ ਫਲਾਨਾ, ਪੀਲਾ ਰੰਗ, ਨੀਲਾ ਰੰਗ, ਤਾਂ ਸੰਗਤ ਵਿੱਚ ਉੱਠ ਕੇ ਇੱਕ ਬੰਦਾ ਆਇਆ ਸੀ ਬਾਅਦ 'ਚ, ਕਹਿੰਦਾ ਮੈਨੂੰ ਤਾਂ 3 ਸਾਲ ਹੋ ਗਏ, ਮੈਂ ਤਾਂ ਕਈ ਹਸਪਤਾਲ ਘੁੰਮ ਲਿਆ ਜੀ, ਯਸ਼ ਲੋਕ ਤੱਕ ਜਾਇਆ ਹਸਪਤਾਲ ਤੱਕ, ਮੈਂ ਬੜੇ ਬੜੇ ਮਹਿੰਗੇ ਡਾਕਟਰਾਂ ਨੂੰ ਫੀਸ ਦੇ ਦੇ ਕੇ ਦਿਖਾਇਆ। ਕਹਿੰਦਾ ਮੈਨੂੰ ਅੱਜ ਪਤਾ ਲੱਗਿਆ ਵੀ ਮੇਰੀ ਅਵਸਥਾ ਖੁੱਲ ਰਹੀ, ਤੇ ਮੈਂ ਤਾਂ ਡਾਕਟਰਾਂ ਨੂੰ ਦਿਖਾ ਦਿਖਾ ਦਵਾਈਆਂ ਪਾ ਪਾ ਥੱਕ ਗਿਆ, ਕਿਉਂਕਿ ਉਹਦੀ ਅਵਸਥਾ ਜਦੋਂ ਦਿਵ ਦ੍ਰਿਸ਼ਟੀ ਖੁੱਲ ਰਹੀ ਸੀ, ਉਹ ਕਹਿੰਦਾ ਇਹ ਵਾਕਈ ਇਸ ਤਰ੍ਹਾਂ ਮੇਰੇ ਅੱਗੇ ਆ ਰਿਹਾ, ਨੀਲਾ ਰੰਗ, ਪੀਲਾ ਰੰਗ, ਕਦੇ ਲਾਲ ਰੰਗ, ਇਸ ਤਰ੍ਹਾਂ ਵਾਰ ਵਾਰ ਰੰਗ ਆਉਂਦੇ। ਮੈਂ ਕਿਹਾ ਹੁਣ ਕਿਹੜਾ ਰੰਗ, ਕਹਿੰਦੇ ਚਿੱਟਾ। ਮੈਂ ਖੜ ਗਈ ਗੱਲ, ਮੈਂ ਚਿੱਟੇ 'ਤੇ ਆ ਕੇ ਗੱਲ ਖੜ ਜਾਣੀ, ਚਿੱਟਾ ਰੰਗ ਹੀ ਸਾਰਿਆਂ ਨਾਲੋਂ ਸ਼੍ਰੋਮਣੀ, ਚਿੱਟਾ ਹੀ ਅਕਾਲ ਪੁਰਖ ਦਾ ਰੰਗ ਹੈ। ਇਸ ਕਰਕੇ ਪਹਿਲਾਂ ਕਈਆਂ ਨੂੰ ਇਹ ਪਤਾ ਹੀ ਨਹੀਂ ਲੱਗ, ਜਦ ਤੱਕ ਜੇ ਸੰਗਤ ਕੀਤੀ ਹੋਵੇਗੀ ਨਾ, ਜੇ ਇੱਥੋਂ ਹੀ ਸਾਰਾ ਰਾਹ ਸਮਝ ਕੇ ਚੱਲੋ ਸ੍ਰੀ ਹੇਮਕੁੰਟ ਸਾਹਿਬ ਦਾ, ਤੁਹਾਨੂੰ ਰਾਹ 'ਚ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ। ਪਹਿਲਾਂ ਪੁੱਛ ਕੇ ਜਾਵੇ ਬੰਦਾ, ਉੱਥੇ ਕੀ ਚੀਜ਼ ਦੀ ਲੋੜ ਪੈਣੀ ਹੈ ਦੱਸ ਦਿਆਂਗੇ, ਬਰਸਾਤੀ ਲੈ ਕੇ ਜਾਈ, ਨਾਲ ਇੱਕ ਸੋਟਾ ਜਿਹਾ ਲੈ ਕੇ ਜਾਈ ਸੁੰਮੇ ਵਾਲਾ, ਨਾਲ ਛੋਲਿਆਂ ਦੇ ਦਾਣੇ ਵੀ ਲੈ ਜਾਈ ਥੋੜ੍ਹੇ ਜਿਹੇ, ਕਈ ਚੀਜ਼ਾਂ ਦੱਸਣੀਆਂ ਨੂੰ। ਉੱਥੇ ਇੰਨੀ ਠੰਡ ਹੁੰਦੀ ਹੈ, ਗਰਮ ਕੱਪੜੇ ਲੈ ਕੇ, ਇੱਥੇ ਭੁਲੇਖੇ ਨਾਲ ਹੀ ਉੱਥੇ ਜਾ ਵੜੇ, ਕਿਤੇ ਠੰਡੇ ਕੱਪੜੇ ਲੈ ਕੇ ਜਾ ਵੜੇ। ਜੇ ਬੰਦੇ ਨੇ ਕਿਸੇ ਥਾਂ ਬਾਰੇ ਪਹਿਲਾਂ ਸੁਣਿਆ ਹੋਵੇਗਾ ਤਾਂ ਉਹਨੂੰ ਉੱਥੇ ਜਾਣਾ ਔਖਾ ਨਹੀਂ ਹੁੰਦਾ। ਜੇ ਸੰਗਤ ਵਿੱਚ ਕਈ ਚੀਜ਼ਾਂ ਤੁਹਾਡੇ ਕੰਮ ਦੀਆਂ ਨਹੀਂ, ਕਈ ਬੰਦਿਆਂ ਦੇ ਕੰਮ ਦੀ ਚੀਜ਼ ਨਹੀਂ, ਉਹ ਕਹਿੰਦੇ ਅਸੀਂ ਇਹਨਾਂ ਗੱਲਾਂ ਤੋਂ ਕੀ ਲੈਣਾ, ਪਰ ਭਲਿਆ ਲੋਕਾਂ, ਜੇ ਕੱਲ੍ਹ ਨੂੰ ਸ਼ੁਰੂ ਹੋ ਗਿਆ ਤੇਰੇ ਅੰਦਰ ਵੀ ਕੁਛ ਰੱਬ ਦੀ ਕਿਰਪਾ ਹੋ ਗਈ, ਫਿਰ ਯਾਦ ਕਰ ਕਰ ਆਖੇਗਾ ਹਾਂ ਗੱਲ ਮੈਂ ਸੁਣੀ ਹੋਈ, ਤਾਂ ਹੀ ਤਾਂ ਮੈਨੂੰ ਪਤਾ ਲੱਗ। ਮਹਾਰਾਜ ਕਹਿੰਦੇ ਸੁਣਨ ਨਾਲ ਬਹੁਤ ਫਰਕ ਪੈਂਦਾ, ਇਸ ਕਰਕੇ ਸੁਣਿਆ ਕਰੋ, ਨਾ ਵੀ ਸਮਝ ਆਵੇ ਕਿਸੇ ਗੱਲ ਦੀ ਤਾਂ ਵੀ ਸੁਣਿਆ ਕਰੋ, ਤਾਂ ਵੀ ਉਹ ਗੱਲ ਜਮ੍ਹਾਂ ਕਰ ਲਓ ਆਪਣੇ ਖਜ਼ਾਨੇ 'ਚ, ਕਿਤੇ ਕੱਲ੍ਹ ਨੂੰ ਨਹੀਂ ਜਾਣੀ ਉਹ ਕੰਮ ਹੀ ਆ ਜਾਏ ਆਪਣੇ। ਇਸ ਕਰਕੇ ਸੁਣਨ ਦੇ ਨਾਲ ਅੰਨੇ ਬੰਦੇ ਨੂੰ ਰਸਤਾ ਮਿਲ ਜਾਂਦਾ ਹਰੇਕ ਪਾਸੇ ਦਾ ਹੀ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਹਾਲੇ ਇਹ 2-3 ਪੰਗਤੀਆਂ ਹੋਈਆਂ ਨੇ, ਕੱਲ੍ਹ ਨੂੰ ਸ਼ਰਵਣ ਕਰ ਲਵਾਂਗੇ, ਬਾਕੀ ਸਮਾਂ ਹੋ ਗਿਆ। ਇਸ ਕਰਕੇ ਦੇਖੋ ਸੁਣਿਆਂ ਦੇ ਵਿੱਚੋਂ ਕਿੰਨਾ ਕੁਛ ਨਿਕਲਦਾ। ਇਹ ਜਦੋਂ ਵੀ ਜਪਜੀ ਸਾਹਿਬ ਦਾ ਪਾਠ ਕਰੋ, ਬੜੇ ਪਿਆਰ ਨਾਲ ਕਰਿਆ ਕਰੋ, ਤਾਂਹੀਓ ਆਪਾਂ ਇੱਕ ਪੌੜੀ ਬਾਅਦ ਵਿੱਚ ਪੜ੍ਹਾ ਦਿੰਦੇ ਹਾਂ, ਇੰਨਾ ਗਾ ਕੇ ਹੀ ਪੜ੍ਹਨਾ ਸਾਰਾ ਜਪਜੀ ਸਾਹਿਬ ਦਾ ਪਾਠ। ਜਦੋਂ ਕਿਤੇ ਕਾਰ ਵਿੱਚ ਇਕੱਲੇ ਜਾਓ, ਕਿਤੇ ਸਕੂਟਰ 'ਤੇ ਦੂਰ ਦਾ ਸਫ਼ਰ ਹੋਵੇ, ਕਿਤੇ ਬੱਸ ਵਿੱਚ ਬੈਠੇ, ਨੀਵੀਂ ਪਾ ਕੇ ਆਪਣੀ ਧਿਆਨ ਵਿੱਚ ਹੀ ਗਾਉਂਦੇ ਰਹੋ ਜਪਜੀ ਸਾਹਿਬ ਦੇ ਪਾਠ ਨੂੰ, ਇੱਕ ਇੱਕ ਪੰਗਤੀ ਨੂੰ ਅੱਖਾਂ ਦੇ ਅੱਗੋਂ ਲਿਜਾਓ ਅਤੇ ਉਹਦੇ ਅਰਥ ਦੀ ਨਾਲ ਨਾਲ ਵਿਚਾਰ, ਸੂਖਮ ਵਿਚਾਰ ਕਰਦੇ ਜਾਓ। ਇਉਂ ਸਤਿਗੁਰੂ ਜਿੰਨੇ ਅਰਥ ਤੁਸੀਂ ਸੁਣੇ ਨੇ, ਇਹ ਕਿਤੇ ਭੁੱਲਣੇ ਨਹੀਂ, ਤੁਹਾਨੂੰ ਸਭ ਯਾਦ ਆ ਜਾ ਕਰਨੇ ਮੌਕੇ 'ਤੇ ਵੀ ਸੁਣਿਆ ਅੰਧੇ ਪਾਵ ਹੈ ਰਾਹ, ਕਿਤੇ ਮਾਮੂਲੀ ਪੰਗਤੀ ਨਹੀਂ, ਇਹਦੇ ਨਾਲ ਤਾਂ ਬੜਾ ਕੁਛ ਮਿਲਦਾ, ਸੰਸਾਰੀ ਰਾਹ ਖੁੱਲ੍ਹ ਜਾਂਦਾ, ਵਿੱਦਿਆ ਦਾ ਮਾਰਗ ਖੁੱਲ੍ਹ ਜਾਂਦਾ, ਇਹਦੇ ਨਾਲ ਪਰਮੇਸ਼ਰ ਦਾ ਰਸਤਾ ਖੁੱਲ੍ਹ ਜਾਂਦਾ। ਹਨੇਰੇ ਵਿੱਚ ਤੁਰੇ ਜਾਂਦੇ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੰਗਲ ਦੇ ਵਿੱਚ, ਸਿੰਘ ਕਹਿੰਦੇ ਮਹਾਰਾਜ ਅੱਗੇ ਤਾਂ ਬੜਾ ਹਨੇਰਾ, ਕਹਿੰਦੇ ਤੁਰੇ ਆਓ ਬਸ, ਸੁਣਿਆ ਅੰਧੇ ਪਾਵ ਹੈ ਰਾਹ, ਕਹਿੰਦੇ ਮੈਨੂੰ ਤਾਂ ਸਾਰਾ ਕੁਝ ਦਿਖੀ ਜਾਂਦਾ ਸਾਹਮਣੇ, क्योंकि ब्रह्म ज्ञानी सारा रस्ता दिखता होंदा। इस करके ये पंगत ही ऐसी है कि अन्यां नूं राह पार नहीं, जिथों मर्जी डिक्का पै जाए उत्थे ही इस पंगती ने रस्ता दे देना आपां नूं। तां सतगुरु कहिंदे आ कन्नां नाल सारे सुनो, कन्नां नाल सुनदे हुए हिरदे च विचार करो, वाह आश्चर्ज है गो अग्ञान दे नेरे नूं मेट के रू जो प्रकाश करता है उन्हूं कहिंदे हन वाहे गुरु वाहे गुरु। वाहे गुरु वाहे गुरु। वाहे गुरु वाहे गुरु। मंगण का तरीका है एक चीज मंग के फिर सारा कुछ ही मंग लेना। सो सतगुरु महाराज ने यह पावन पवित्र उपदेश बख्शिया आपां नूं। धन गुरु नानक देव जी महाराज श्री जप जी साहब दे विच बख्शिशां अपने ते कर रहे ने। एक बारी कैथल रहिंदे सन भाई संतोख सिंह जी कवि चूड़ा मन कवि, पंडितां ने उन्हां नूं राजे नूं कहा कैथल वाले नूं, कहिंदे जिहड़ा तुहाडे कोल सुनिया बड़ा वड्डा गुरसिख विद्वान है साडी इहदा चर्चा कराओ। चर्चा करदिआं होइआं उन्होंने जपजी साहब के अर्थ पूछे। भाई साहब ने जिहड़े अर्थां दे जवाब दिते फिर विद्वानां दे अर्थ वक्खरे हुंदे ने। उन्होंने जिन्ने अर्थ लिखे उस स्टीक का नाम है गर्भ गंजनी स्टीक, गर्भ हंकार नूं कट्टण वाला स्टीक। ਉਹ ਸਟੀਕ ਆਮ ਬੰਦੇ ਦੀ ਸਮਝ ਨਹੀਂ ਪੈਂਦਾ। ਉਹ ਤਾਂ ਕਾਫੀ ਔਖਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜਿੰਨਾ ਕੁਛ ਬਖਸ਼ਿਸ਼ ਕੀਤਾ ਇਹਦੇ ਵਿੱਚ ਹੈ ਬਹੁਤ ਕੁਛ। ਪਰ ਭਗਤ ਕਬੀਰ ਜੀ ਦਾ ਇੱਕ ਬਚਨ ਹੈ ਕਿ ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਆ ਗਿਆਨ। ਬੰਦੇ ਨੂੰ ਆਪਣਾ ਮਨ ਸਮਝਾਉਣ ਲਈ ਥੋੜ੍ਹਾ ਜਿਹਾ ਗਿਆਨ ਲੈਣਾ ਚਾਹੀਦਾ। ਜੇ ਜ਼ਿਆਦਾ ਗਿਆਨਵਾਨ ਬਣ ਜਾਓ ਫਿਰ ਬੰਦਾ ਵਿਦਵਤਾ ਵਿੱਚ ਬਹੁਤਾ ਫਸ ਜਾਂਦਾ ਅਤੇ ਨਾਮ ਘੱਟ ਜਪਦਾ। ਸਾਡਾ ਪ੍ਰਯੋਜਨ ਤਾਂ ਕੇਵਲ ਥੋੜ੍ਹਾ ਗਿਆਨ ਲੈ ਕੇ ਅਤੇ ਨਾਮ ਜਪਣਾ। ਥੋੜ੍ਹਾ ਥੋੜ੍ਹਾ ਗਿਆਨ ਆਪਾਂ ਪ੍ਰਾਪਤ ਕਰਦੇ ਹਾਂ ਇਹਦੇ ਵਿੱਚ। ਸੋ ਕੱਲ੍ਹ ਤਿੰਨ ਪੰਗਤੀਆਂ ਹੋਈਆਂ, ਸੁਣਿਆ ਸਾਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵ ਹੈ ਰਾਹ। ਇੱਥੋਂ ਤੱਕ ਆਪਾਂ ਸਰਵਣ ਕੀਤਾ ਹੈ। ਹੁਣ ਮਹਾਰਾਜ ਬਖਸ਼ਿਸ਼ ਕਰਦੇ ਗੁਰੂ ਨਾਨਕ ਦੇਵ ਜੀ ਅੱਗੇ, ਸੁਣਿਆ ਹਾਥ ਹੋਵੇ ਅਸਗਾਹ। ਨਾਮ ਸਰਵਣ ਕਰਨ ਦੇ ਨਾਲ ਇੰਨੀ ਕਿਰਪਾ ਜ਼ਰੂਰ ਹੋ ਜਾਂਦੀ ਹੈ, ਸਰਵਣ ਦੇ ਵਿੱਚ ਇੰਨੀ ਸ਼ਕਤੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਦ ਪਤਾ ਲੱਗਿਆ ਕਿ ਮੇਰੇ ਦੋਵੇਂ ਜਰਨੈਲ ਮਾਰੇ ਗਏ ਨੇ ਹਰੀ ਸਿੰਘ ਨਲੂਆ ਵਰਗੇ, ਸੋ ਉਸ ਵਕਤ ਆਪ ਜੀ ਘੋੜਾ ਲੈ ਕੇ ਫੌਜਾਂ ਲੈ ਕੇ ਚੱਲ ਪਏ ਕਿ ਮੈਂ ਵੀ ਜਾ ਕੇ ਜੰਗ ਕਰਾਂ। ਪਰ ਰਾਸਤੇ ਦੇ ਵਿੱਚ ਅਟਕ ਦਰਿਆ ਬੜਾ ਤਕੜਾ, ਬਹੁਤ ਭਰ ਕੇ ਚੱਲਣ ਵਾਲਾ ਬੜਾ ਤੇਜ਼ ਦਰਿਆ, ਅਸਗਾਹ ਡੂੰਘਾ ਹੋਵੇ ਹਾਥ। ਹੁਣ ਹੱਥ ਕੁ ਜਿੰਨਾ ਦਰਿਆ ਰਹਿ ਜਾਵੇ ਇਹ ਬੜੀ ਮੁਸ਼ਕਲ ਗੱਲ ਹੈ।
ਜਦੋਂ ਜਾ ਕੇ ਦਰਿਆ ਦੇ ਕਿਨਾਰੇ ਖੜ੍ਹੇ, ਹਜ਼ਾਰਾਂ ਫੌਜਾਂ ਘੋੜਿਆਂ 'ਤੇ ਨਾਲ ਖੜ੍ਹ ਗਈਆਂ। ਬਾਬਾ ਵੀਰ ਸਿੰਘ ਜੀ ਔਰੰਗਾਬਾਦੀਏ ਨਾਲ ਸਨ, ਜਿਨ੍ਹਾਂ ਨੇ ਬਾਬਾ ਸਾਹਿਬ ਸਿੰਘ ਜੀ ਔਰੰਗਾਬਾਦੀਆਂ ਤੋਂ ਅੰਮ੍ਰਿਤ ਛਕਿਆ ਸੀ। ਸੋ ਉਸ ਵਕਤ ਬਾਬਾ ਵੀਰ ਸਿੰਘ ਜੀ ਕਹਿਣ ਲੱਗੇ, ਮਹਾਰਾਜਾ ਜੀ ਕੀ ਗੱਲ ਹੋ ਗਈ, ਖੜ੍ਹ ਗਏ? ਕਹਿੰਦੇ ਜੀ ਕਰੀਏ ਕੀ, ਅੱਗੇ ਦਰਿਆ ਬੜਾ ਤੇਜ਼ ਚੱਲਦਾ, ਉਧਰੋਂ ਸਿੰਘ ਸ਼ਹੀਦ ਹੋ ਗਏ ਮੇਰੇ ਸਾਥੀ। ਬਾਬਾ ਵੀਰ ਸਿੰਘ ਜੀ ਕਹਿੰਦੇ ਤਾਂ ਕੀ ਹੋ ਗਿਆ? ਮਹਾਰਾਜ ਨੇ ਲਿਖਿਆ ਬਚਨ, ਸੁਣਿਆ ਹਾਥ ਹੋਵੇ ਅਸਗਾ, ਨਾਮ ਦੀ ਮਹਿਮਾ ਇੰਨੀ ਆ ਕਿ ਸਮੁੰਦਰ ਵੀ ਹੱਥ ਜਿੰਨਾ ਰਹਿ ਜਾਂਦਾ ਤਾਂ ਫਿਰ ਦਰਿਆ ਹੀ ਹੈ, ਕਰੋ ਅਰਦਾਸ। ਫਿਰ ਉਸ ਵਕਤ ਇੱਕ ਮਨ ਹੋ ਕੇ, ਮਹਾਰਾਜ ਦਾ ਸਵਾਰਾ ਹਮੇਸ਼ਾ ਨਾਲ ਹੀ ਰੱਖਦੇ ਸਨ ਰਥ ਦੇ ਵਿੱਚ, ਮਹਾਰਾਜ ਜੀ ਦੇ ਅੱਗੇ ਅਰਦਾਸ ਕੀਤੀ, ਹੇ ਮਹਾਰਾਜ ਤੇਰੇ ਖਾਲਸੇ ਨੂੰ ਅੱਜ ਅਟਕ ਦਰਿਆ ਅਟਕ ਪਾ ਰਿਹਾ, ਜੇ ਆਪਦੀ ਕਿਰਪਾ ਹੋ ਜਾਏ ਜਿਵੇਂ ਭਾਈ ਗੁਰਦਾਸ ਜੀ ਨੂੰ ਬਿਆਸ ਦਰਿਆ ਹੱਥ ਕੁ ਜਿੰਨਾ ਰਹਿ ਗਿਆ ਸੀ, ਜਿਵੇਂ ਦੁੱਧ ਵੇਚਣ ਵਾਲੀ ਗੁਜਰੀ ਤਰ ਗਈ ਸੀ ਪਾਣੀ ਵਿੱਚੋਂ, ਦਰਿਆ ਵਿੱਚੋਂ, ਅੱਜ ਕਿਰਪਾ ਕਰਕੇ ਸਾਨੂੰ ਵੀ ਰਸਤਾ ਦਵਾ ਦਿਓ। ਅਰਦਾਸ ਬੇਨਤੀ ਹੋਈ, ਬੜਾ ਨਿਸ਼ਚਾ ਸੀ ਮਨ ਦੇ ਅੰਦਰ, ਬੜੇ ਨਿਸ਼ਚੇ ਨਾਲ ਵਾਹਿਗੁਰੂ ਵਾਹਿਗੁਰੂ ਕਰਦਿਆਂ ਦਰਿਆ ਦੇ ਵਿੱਚ ਆਪਣਾ ਘੋੜਾ ਠਲ ਦਿੱਤਾ। ਜਿਉਂ ਹੀ ਘੋੜੇ ਦੇ ਪੈਰ ਦਰਿਆ ਵਿੱਚ ਪਏ, ਦਰਿਆ ਇੱਕਦਮ ਥੱਲੇ ਚੱਲਿਆ ਗਿਆ, ਗੋਡੇ ਗੋਡੇ ਪਾਣੀ ਰਹਿ ਗਿਆ। ਇਹ ਅਕਾਲ ਪੁਰਖ ਦਾ ਕੌਤਕ ਹੈ। ਸੋ ਉਸ ਵਕਤ ਸਾਰੀਆਂ ਫੌਜਾਂ ਨੇ ਨਿਸ਼ਚੇ ਕਰਕੇ ਪਿੱਛੇ ਪਿੱਛੇ ਚੱਲਣਾ ਕੀਤਾ। ਜਿਹੜੇ ਤੁਰਕ ਸੀ, ਮਗਰ 200 ਤੁਰਕ ਵੀ ਫੌਜ ਵਿੱਚ ਸੀ ਨਾਲ, ਉਹਨਾਂ ਨੂੰ ਯਕੀਨ ਨਾ ਆਇਆ। ਉਹ ਕਹਿੰਦੇ ਕਿਤੇ ਰੋੜੀ ਨਾ ਜਾਈਏ, ਕਿਤੇ ਰੁੜ ਨਾ ਜਾਓ, ਸੱਚਮੁੱਚ ਹੀ ਰੁੜ ਗਏ 200 ਜਾਣੇ, ਬਾਕੀ ਸਾਰੇ ਪਾਰ ਹੋ ਗਏ। ਸੋ ਇਸ ਪ੍ਰਕਾਰ ਹੈ ਕਿ ਜਿਹੜਾ ਨਾਮ ਦੇ ਸ਼੍ਰਵਣ ਦੀ ਮਹਿਮਾ ਹੈ, ਮੰਨਣ ਦੀ ਮਹਿਮਾ ਹੈ, ਇਹ ਬੜੀ ਵੱਡੀ ਮਹਿਮਾ ਹੈ। ਨਾਮ ਦੇ ਵਿੱਚ ਬਹੁਤ ਭਾਰੀ ਸ਼ਕਤੀ। ਭਾਈ ਗੁਰਦਾਸ ਜੀ ਜਦੋਂ ਆਗਰੇ ਗਏ ਸੀ ਪ੍ਰਚਾਰ ਕਰਨ ਚੌਥੇ ਪਾਤਸ਼ਾਹ ਵੇਲੇ ਸਿੱਖੀ ਦਾ, ਬਾਅਦ ਵਿੱਚ ਚੌਥੇ ਪਾਤਸ਼ਾਹ ਨੇ ਭਾਦਰ ਸੁਦੀ ਦੂਜ 1638 ਨੂੰ ਪੰਜਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ ਕੇ ਆਪ ਸਰੀਰ ਤਿਆਗ ਦਿੱਤੇ। ਜਦੋਂ ਭਾਈ ਗੁਰਦਾਸ ਜੀ ਨੂੰ ਪਤਾ ਲੱਗਿਆ, ਆਪ ਬੜੇ ਬੈਰਾਗ ਦੇ ਵਿੱਚ ਵਾਪਸ ਆ ਰਹੇ ਸੀ। ਹੁਣ ਅੱਗਿਓਂ ਦਰਿਆ ਪੈਂਦਾ ਬਿਆਸ, ਸਾਰੀ ਸੰਗਤ ਨਾਲ ਹੈ, ਪੋਹ ਮਾਘ ਦੇ ਦਿਨ ਨੇ, ਸ਼ਾਮ ਦਾ ਵਕਤ ਹੈ, ਠੰਡ ਬੜੀ ਹੈ, ਨਾਲ ਤਾਂ ਦਰਿਆ ਦੇ ਗੋਇੰਦਵਾਲ ਸਾਹਿਬ ਹੈ, ਪਰ ਕਹਿੰਦੇ ਜੇ ਹੁਣ ਪਾਰ ਹੋ ਜਾਈਏ ਤਾਂਹੀਓ ਵਧੀਆ ਹੈ। ਸੋ ਉਸ ਵਕਤ ਇੱਕ ਸਿੱਖ ਬਾਣੀ ਪੜ੍ਹ ਰਿਹਾ ਸੀਗਾ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਾਲੇ, ਬਈ ਗੁਰ ਕਾ ਬਚਨ ਬਸੈ ਜੀ ਨਾਲੇ। ਇਹ ਬਚਨ ਪੜ੍ਹਦਿਆਂ ਜਪਜੀ ਸਾਹਿਬ ਦਾ ਪਾਠ ਆਪ ਜੀ ਵੀ ਕਰ ਰਹੇ। ਜਦੋਂ ਇਹ ਪੰਗਤੀ ਆਈ, ਸੁਣਿਆ ਹਾਥ ਹੋਵੇ ਅਸਗਾਹ, ਤਾਂ ਨਿਸ਼ਚਾ ਬਣ ਗਿਆ। ਗੁਰਾਂ ਦਾ ਧਿਆਨ ਕਰਕੇ ਜਦੋਂ ਚਰਨ ਪਾਏ, ਬਿਆਸ ਦਰਿਆ ਵੀ ਗੋਡੇ ਗੋਡੇ ਰਹਿ ਗਿਆ, ਉਹ ਵੀ ਪਾਰ ਹੋ ਗਏ। ਦੁੱਧ ਵੇਚਣ ਵਾਲੀ ਗੁਜਰੀ ਵੀ ਰਾਮ ਰਾਮ ਜਪਦੀ ਪਾਰ ਹੋ ਗਈ। ਗੁਰੂ ਨਾਨਕ ਦੇਵ ਜੀ ਨੇ ਸਮੁੰਦਰ ਦੇ ਉੱਤੇ ਤੁਰ ਕੇ ਹੀ ਦਿਖਾ ਦਿੱਤਾ। ਹੁਸ਼ਿਆਰਪੁਰ ਜ਼ਿਲ੍ਹੇ 'ਚ ਪਿੱਛੇ ਜੇ ਮਹਾਂਪੁਰਸ਼ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਗਏ, ਉੱਥੇ ਚੋ ਬੜੇ ਭਰਦੇ ਨੇ, ਉਹ ਜਦੋਂ ਮੀਂਹ ਪੈਂਦਾ ਚੋ ਭਰ ਜਾਂਦੇ, ਗੱਡੀਆਂ ਡੁੱਬ ਜਾਂਦੀਆਂ, ਉੱਥੇ ਫਿਰ ਰੁਕਣਾ ਪੈਂਦਾ ਕਾਫੀ। ਉਹ ਕਹਿੰਦੇ ਜਾਣਾ ਬੜਾ ਜ਼ਰੂਰੀ ਹੈ, ਮਰੂਤੀ ਕਾਰ ਤਾਂ ਕੁਛ ਵੀ ਨਹੀਂ ਹੁੰਦੀ, ਬਹੁਤ ਹਲਕੀ ਹੁੰਦੀ, ਪਾਣੀ ਰੋੜ ਕੇ ਲੈ ਜਾਏ। ਕਹਿੰਦੇ ਕੋਈ ਗੱਲ ਨਹੀਂ, ਆਪਾਂ ਮਹਾਰਾਜ ਨੂੰ ਯਾਦ ਕਰਕੇ ਚੱਲਦੇ ਹਾਂ, ਸੱਚੇ ਪਾਤਸ਼ਾਹ ਆਪ ਹੀ ਪਾਰ ਲੰਘਾ ਦੇਣਗੇ, ਸੁਣਿਆ ਹਾਥ ਹੋਵੇ ਅਸਗਾਹ। ਕਹਿੰਦੇ ਇੱਕ ਭਾਈ ਵੱਡਾ ਸਾਰਾ ਪੱਥਰ ਰੱਖ ਲਓ ਗੱਡੀ 'ਚ। ਉਹ ਤਾਂ ਇੱਕ ਬਹਾਨਾ ਹੀ ਸੀ ਉਹਨਾਂ ਦਾ, ਪੱਥਰ ਪਿਛਲੇ ਪਾਸੇ ਰਖਾ ਕੇ ਕਹਿੰਦੇ ਲੈ ਵੀ ਪਹਿਲਾ ਗੇਅਰ ਲਾ ਕੇ ਪੂਰੀ ਫੁੱਲ ਰੇਸ ਦੇ ਦੀ ਅਤੇ ਡਰੀ ਨਾ ਬਿਲਕੁਲ, ਅਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਏ। ਭਰੇ ਹੋਏ ਦਰਿਆ ਦੇ ਵਿੱਚੋਂ ਪਰਲੇ ਪਾਰ ਲੱਗ ਕੇ ਜਾ ਕੇ, ਸੋ ਬਾਅਦ ਵਿੱਚ ਕਹਿੰਦੇ ਇਹ ਤਾਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਭਾਈ ਆਪਣੇ ਦੇ ਉੱਤੇ, ਇਹ ਤਾਂ ਮਹਾਰਾਜ ਨੇ ਹੀ ਮਿਹਰ ਕੀਤੀ। ਬਾਕੀ ਸਾਰੀਆਂ ਬੱਸਾਂ ਟਰੱਕ ਖੜ੍ਹੇ ਰਹੇ ਉਨ੍ਹਾਂ ਚਿਰ ਜਦ ਤੱਕ ਪਾਣੀ ਨਹੀਂ ਨਿਕਲ ਗਿਆ। ਕਹਿਣ ਦਾ ਭਾਵ ਕਿ ਪਿਛਲੀਆਂ ਹੀ ਸਾਖੀਆਂ ਨਹੀਂ, ਅੱਜ ਦੇ ਸਮੇਂ ਵਿੱਚ ਵੀ ਇਹ ਚੀਜ਼ ਹੈ। ਜੇ ਗੁਰਸਿੱਖ ਦੇ ਅੰਦਰ ਗੁਰਸਿੱਖੀ ਹੈ, ਜੇ ਉਹਦੇ ਅੰਦਰ ਗੁਰਬਾਣੀ ਦਾ ਪ੍ਰਭਾਵ ਹੈ, ਅੱਜ ਵੀ ਪਾਣੀ ਰਸਤਾ ਦਿੰਦਾ, ਧਰਤੀ ਰਾਹ ਦਿੰਦੀ। ਸੁਣਿਆ ਹਾਥ ਹੋਵੇ ਅਸਗਾਹ, ਹੁਣ ਡੂੰਘਾ ਸਮੁੰਦਰ ਹੱਥ ਕੁ ਜਿੰਨਾ ਰਹਿ ਜਾਂਦਾ। ਸਮੁੰਦਰ ਤਾਂ ਮਹਾਰਾਜ, ਇਹ ਸਮੁੰਦਰ ਤਾਂ ਬੰਦਾ ਤਰ ਲੂ ਔਖਾ ਸੌਖਾ, ਪਰ ਮਹਾਰਾਜ ਜੀ ਸੰਸਾਰ ਸਮੁੰਦਰ ਨੂੰ ਤਰਨਾ ਬੜਾ ਔਖਾ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਇਹ ਤੋਂ ਤਾਰੋ ਕਿਰਪਾ ਕਰਕੇ।